ਜੇ ਘਰ ਐਕਸੀਡੈਂਟ ਹੋ ਗਿਆ, ਮੌਤ ਹੋ ਗਈ, ਫਿਰ ਤਾਂ ਗੱਲੇ ਹੀ ਛੱਡ ਦੋ। ਕਿਉਂ ਨਹੀਂ ਭੁੱਲਦਾ ਸਾਰੀ ਜ਼ਿੰਦਗੀ? ਉਹਦੇ ਹਿਰਦੇ 'ਚ ਵੱਸਦਾ ਉਹ, ਤਾਂ ਨਹੀਂ ਭੁੱਲਦਾ। ਪ੍ਰੇਮ ਸੀ ਉਹਦੇ ਨਾਲ, ਪੁੱਤ ਦਾ ਚਾਹੇ ਨਾ ਹੋਵੇ, ਮਾਂ ਦਾ ਤਾਂ ਸੀਗਾ, ਉਹਨੂੰ ਨਹੀਂ ਭੁੱਲਦਾ। ਕਿਉਂ ਅੰਦਰ ਵੱਸਦਾ ਸੀ ਉਹਦੇ, ਤਾਂ ਨਹੀਂ ਭੁੱਲਦਾ। ਜਿਹਦੇ ਨਾਲ ਪ੍ਰੇਮ ਹੁੰਦਾ ਉਹਨੂੰ ਭੁੱਲਣਾ ਬੜਾ ਔਖਾ ਹੈ। ਜੇ ਪ੍ਰੇਮ ਹੋ ਜਾਏ ਪਰਮੇਸ਼ਰ ਨਾਲ ਭੁੱਲ ਸਕਦਾ ਹੀ ਨਹੀਂ, ਜੇ ਸੱਚ ਨਾਲ ਪ੍ਰੇਮ ਹੋ ਜਾਏ ਭੁੱਲ ਨਹੀਂ ਸਕਦਾ। ਪ੍ਰੇਮ ਹੈ ਨਹੀਂ ਸੱਚ ਨਾਲ, ਸਭ ਮਨ ਨਹੀਂ ਪ੍ਰੀਤ ਮੁੱਖੋਂ ਕੰਢ ਲਾਵਤ, ਮੁੱਖੋਂ ਕੰਢ ਲਾਉਂਦੇ ਨੇ ਅਸੀਂ ਸਿੱਖਾਂ, ਸਿੱਖੀ ਨਾਲ ਪ੍ਰੇਮ ਨਹੀਂ। ਸਿੱਖੀ ਦਾ ਆਧਾਰ ਕੀ ਹੈ? ਸੱਚ। ਸਿੱਖੀ ਨਾਲ ਪ੍ਰੇਮ ਦਾ ਮਤਲਬ ਸੱਚ ਨਾਲ ਪ੍ਰੇਮ। ਜੇ ਸੱਚ ਨਾਲ ਪ੍ਰੇਮ ਹੋਵੇ ਤਾਂ ਸਾਰਿਆਂ ਦਾ ਸੁੱਚੀ ਵੀ ਪ੍ਰੇਮ ਹੋਵੇ ਸਿੱਖਾਂ ਦਾ, ਕਿਉਂ ਨਹੀਂ ਹੈ? ਮੁੱਖੋਂ ਹੀ ਕਹਿੰਦੇ ਨੇ ਕੰਢ ਲਾਵਤ, ਮਨ ਨਹੀਂ ਪ੍ਰੀਤ ਮੁੱਖੋਂ ਕੰਢ। ਮੁੱਖੋਂ ਕਹਿ ਕੇ ਸਿੱਖਾਂ ਅਸੀਂ ਇੱਕ, ਉਹ ਫਰੋਡ ਕਰਦੇ ਨੇ ਲੋਕਾਂ ਨਾਲ, ਦਿਖਾਵਾ ਕਰਦੇ ਨੇ, ਅੰਦਰ ਪ੍ਰੀਤ ਹੈ ਨਹੀਂ। ਕਾਮਯਾਬ ਕਿਵੇਂ ਹੋ ਜਾਣਗੇ? ਇਹਨਾਂ ਨੂੰ ਤਾਂ ਕਿਸੇ ਦੁਸ਼ਮਣ ਦੀ ਲੋੜ ਹੀ ਨਹੀਂ ਹੋਰ। ਹੁਣ ਦੁਸ਼ਮਣ ਦੀ ਉਹਨੂੰ ਲੋੜ ਹੁੰਦੀ ਹੈ ਜਿਹਦਾ ਪ੍ਰੇਮ ਹੋਵੇ ਆਪਸ ਵਿੱਚ। ਜਿਹੜੇ ਘਰ 'ਚ ਫੁੱਟ ਹੋਵੇ ਉਹਨੂੰ ਬਾਹਰਲੇ ਦੁਸ਼ਮਣ ਦੀ ਕੀ ਲੋੜ ਹੈ? ਜਿਹਦੇ ਘਰ 'ਚ ਫੁੱਟ ਹੋਵੇ ਇੱਕ ਦੂਜੇ ਦੇ ਦੁਸ਼ਮਣ ਹੋਣ, ਉਹਨੂੰ ਬਾਹਰਲੇ ਦੁਸ਼ਮਣ ਦੀ ਕੀ ਲੋੜ ਹੈ? ਰਣਜੀਤ ਸਿੰਘ ਦਾ ਰਾਜ ਆਇਆ, ਚਲਿਆ ਗਿਆ ਮਿੰਟਾਂ 'ਚ, ਚਲਿਆ ਗਿਆ ਨਾ ਬਸ। ਅੰਦਰ ਕੀ ਸੀ? ਰਾਜ ਕਹਿਣ ਨੂੰ ਖਾਲਸੇ ਦਾ ਸੀ, ਅੰਦਰ ਕੀ ਸੀ? ਅੰਦਰੋਂ ਕੀ ਸੀ? ਅੰਦਰ ਕੁਛ ਹੋਰ ਸੀ। ਜਿਹੜੇ ਅੱਜ ਵੀ ਖਾਲਸੇ ਦਾ ਰਾਜ ਕਹੀ ਜਾਂਦੇ ਨੇ, ਮਹਾਂਮੂਰਖ ਨੇ, ਉਹ ਆਏ ਡੁਪਲੀਕੇਟ ਸਿੱਖ ਨੇ, ਉਹਨਾਂ ਦੀ ਨਿਗਾਹ 'ਚ ਰਾਜ ਸੀ। ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਰਾਜ ਸਿੱਖੀ ਕੀ ਹੈ। ਉਹ ਬਾਹਰ ਬਾਹਰ ਨੇ ਭੇਖ ਤੋਂ ਹੀ ਸਭ ਅੰਦਾਜ਼ੇ ਲਾਉਂਦੇ ਨੇ, ਅੰਦਰ ਦਾ ਗਿਆਨ ਹੀ ਨਹੀਂ ਇਹਨਾਂ ਲੋਕਾਂ। ਵਿਦਵਾਨ ਕਹਿ ਸਕਦੇ ਨੇ, ਵਿਦਵਾਨਾਂ ਦਾ ਕੀ ਹੈ? ਵਿਦਵਾਨ ਔਰ ਬੁੱਧੀਹੀਨ ਕੋਈ ਗੱਲ ਹੈ? ਜਿਹੜੇ ਰਣਜੀਤ ਸਿੰਘ ਦੇ ਰਾਜ ਨੂੰ ਸਿੱਖਾਂ ਦਾ ਖਾਲਸੇ ਦਾ ਰਾਜ ਕਹਿੰਦੇ ਨੇ, ਉਹ ਬਹੁਤ ਬੜੇ ਮੂਰਖ ਨੇ। ਅੰਦਰ ਤਾਂ ਪ੍ਰੀਤ ਹੈ ਨਹੀਂ ਸੀ ਆਪਸ ਵਿੱਚ, ਆਪਸ ਵਿੱਚ ਤਾਂ ਨਹੀਂ ਸੀ, ਸੱਚ ਨਾਲ ਕਿਸੇ ਦੀ ਵੀ ਪ੍ਰੀਤ ਨਹੀਂ ਸੀ, ਸਿੱਖੀ ਨਹੀਂ ਸੀ।
ਝੂਠੀ ਦੇਖੀ
ਜਗਤ ਦੀ ਪ੍ਰੀਤ ਸੀ ਝੂਠੀ। ਇਹ ਬਾਹਰ ਸਰੀਰਾਂ ਨਾਲ ਜਿਹੜੀ ਪ੍ਰੀਤ ਹੈ ਜਗਤ ਦੀ ਪ੍ਰੀਤ ਹੈ, ਝੂਠੀ ਦੇਖੀ ਪ੍ਰੀਤ ਜਗਤ ਸਭ, ਇਹ ਤਾਂ ਝੂਠੀ ਪ੍ਰੀਤ ਹੈ। ਅੰਦਰੋਂ ਇੱਕ ਦੂਜੇ ਦੇ ਖਿਲਾਫ ਸੀਗੇ, ਬਾਹਰਲੇ ਦੁਸ਼ਮਣ ਦੀ ਲੋੜ ਹੀ ਨਹੀਂ ਪਈ, ਆਪੇ ਇੱਕ ਦੂਜੇ ਦਾ ਦੁਸ਼ਮਣ ਸੀ। ਕਪਟੀ ਦੀ ਸਾਰੀ ਕਪਟੀ, ਰਣਜੀਤ ਸਿੰਘ ਵੱਡਾ ਕਪਟੀ ਸੀ, ਬਹੁਤ ਬੜਾ ਕਪਟੀ, ਧੋਖਾ ਕਰਨ ਵਾਲਾ। ਜਿਹੜਾ ਆਦਮੀ ਧੋਖਾ ਕਰੇ, ਵਿਸ਼ਵਾਸਘਾਤ ਕਰੇ, ਉਹ ਸਿੱਖ ਹੋ ਹੀ ਨਹੀਂ ਸਕਦਾ। ਉਹਨੂੰ ਸਿੱਖ ਮੰਨਣਾ, ਜਿਹੜਾ ਸਿੱਖ ਮੰਨਦਾ ਉਹਨੂੰ, ਉਹ ਆਪੇ ਸਿੱਖ ਨਹੀਂ। ਉਹਨੇ ਕਿਵੇਂ ਉਹਨੂੰ ਕਿਵੇਂ ਮੰਨ ਲਿਆ ਤੁਸੀਂ ਸਿੱਖ? ਸਿੱਖ ਕਪਟੀ ਹੁੰਦਾ। ਗੁਰੂ ਨੇ ਤਾਂ ਕਪਟ ਕੀਤਾ ਨਹੀਂ ਕਿਸੇ ਨੇ, ਕਿਤੇ ਕਪਟ ਕਰਨ ਨੂੰ ਕਿਹਾ ਨਹੀਂ ਹੋਇਆ। ਤੁਸੀਂ ਕਰ ਲਾਂਗੇ ਕਪਟ, ਫਿਰ ਵੀ ਤੁਸੀਂ ਦੇਖੋ, ਕਪਟ ਵਾਲਾ ਸਿੱਖ ਨਹੀਂ ਹੁੰਦਾ ਕਦੇ ਵੀ।
ਗਾਵੀਏ ਸੁਣੀਏ ਮਨ ਰੱਖੀਏ ਭਾਉ,
ਗਾਵੀਏ ਸੁਣੀਏ, ਪਰ ਮਨ ਚ ਭਾਉ ਰੱਖੀਏ, ਪ੍ਰੇਮ ਰੱਖੀਏ। ਬਾਣੀ ਦਾ ਵੀ ਆਹ ਗੱਲ ਗੁਰੂ ਨੇ ਕਹੀ ਹੈ, ਇਹ ਤੋਂ ਆਪਾਂ ਨੇ ਟਸ ਤੋਂ ਮਸ ਨਹੀਂ ਹੋਣਾ। ਚਾਹੇ ਦੁਨੀਆਂ ਦਾ ਰਾਜ ਮਿਲੇ, ਨਹੀਂ ਰਾਜ ਲੈਣਾ, ਪਰ ਇਹ ਗੱਲ ਗੁਰੂ ਦੀ ਤੋਂ ਪਾਸੇ ਨਹੀਂ, ਬੇਮੁਖ ਨਹੀਂ ਹੋਣਾ। ਕੁਛ ਵੀ ਨੁਕਸਾਨ ਹੋ ਜਾਵੇ ਗੱਲ ਤੋਂ ਬੇਮੁਖ ਨਹੀਂ ਹੋਣਾ, ਗੁਰਬਾਣੀ ਤੋਂ ਬੇਮੁਖ ਨਹੀਂ ਹੋਣਾ। ਉਹ ਤਾਂ ਖਰਾ ਬਣਦਾ, ਖਰਾ ਖਰਾ ਆਖਿਆ ਸਭ ਕੋਏ, ਫਿਰ ਖਜ਼ਾਨੇ ਪੈ ਸਕਦਾ, ਵਰਨਾ ਖਜ਼ਾਨਾ ਕਿਵੇਂ ਪੈ ਜੂਗਾ? ਖੋਟੇ ਨੂੰ ਕੌਣ ਪਾਉਂਦਾ ਖਜ਼ਾਨੇ 'ਚ? ਪਾਲੂਗਾ ਕੋਈ? ਹਾਂਜੀ,
ਦੁੱਖ ਪਰ ਹਰ ਸੁੱਖ ਘਰ ਲੈ ਜਾਏ,
ਬਸ ਇਹ ਸਮਝ ਲਓ। ਦੁੱਖ ਤੁਹਾਡੇ ਪਰ ਹਟੇ ਗਏ, ਦੁੱਖ ਦੂਰ ਚਲੇ ਗਏ, ਸੁੱਖਾਂ ਦੇ ਘਰ ਵਾਸ ਹੋ ਗਿਆ, ਸੁੱਖਾਂ ਦੇ ਘਰ 'ਚ ਸੱਚਖੰਡ ਚਲੇ ਜਾਣਾ ਤੁਸੀਂ। ਜਿਉਂਦਾ ਹੀ ਸੱਚਖੰਡ 'ਚ ਨਵਾ ਸਕਦਾ, ਭੈ ਸਾਗਰ ਤੋਂ ਦੁੱਖ ਸਾਗਰ ਤੋਂ ਛੁਟਕਾਰਾ ਹੋ ਗਿਆ ਉਹਦਾ, ਸੁੱਖ ਸਾਗਰ ਦੇ ਨਵਾਸ। ਉਹਦੇ ਹਿਰਦੇ ਵਿੱਚ ਸੁੱਖੇ ਸੁੱਖ ਨੇ, ਦੁੱਖ ਨਹੀਂ ਹੁੰਦਾ। ਸੰਸਾਰੀ ਦੁੱਖਾਂ ਨੂੰ ਦੁੱਖ ਮੰਨਦਾ ਹੀ ਨਹੀਂ, ਸੰਸਾਰੀ ਸੁੱਖ ਨੂੰ ਵੀ ਨਹੀਂ ਸੁੱਖ ਮੰਨਦਾ। ਇਹ ਰਾਜ ਭਾਗ ਨੂੰ ਜੱਫੇ ਮਾਰਨ ਵਾਲੇ ਸੰਸਾਰੀ ਸੁੱਖ ਦੁੱਖ ਨੂੰ ਮੰਨਦੇ ਨੇ। ਜਿਹੜਾ ਸੰਸਾਰੀ ਸੁੱਖ ਨੂੰ ਸੁੱਖ ਦੁੱਖ ਨੂੰ ਦੁੱਖ ਮੰਨੇ, ਉਹ ਸਿੱਖ ਹੁੰਦਾ ਹੀ ਨਹੀਂ। ਮੋਟਾ ਫਾਰਮੂਲਾ ਹੈ, ਜਿਹੜਾ ਸੁੱਖ ਨੂੰ ਸੁੱਖ ਦੁੱਖ ਨੂੰ ਦੁੱਖ ਮੰਨਦਾ ਨਾ ਸੰਸਾਰੀ ਆਦਮੀ, ਉਹ ਸਿੱਖ ਨਹੀਂ ਹੋ ਸਕਦਾ, ਸੰਸਾਰੀ ਆਦਮੀ ਹੋ ਸਕਦਾ, ਸਿੱਖ ਨਹੀਂ। ਗੁਰੂ ਦੀ ਸਿੱਖਿਆ ਨਹੀਂ ਹੈ, ਸਿੱਖ ਹੋਇਆ ਜਿਹੜਾ ਸਿੱਖਿਆ ਮੰਨੇ, ਸਿੱਖਿਆ ਨਹੀਂ ਹੈ। ਜਿਹੜਾ ਪਾਣੀ ਨਾਲ ਭਾਉ ਰੱਖਦਾ, ਪ੍ਰੇਮ ਰੱਖਦਾ, ਦੁੱਖ ਪਰ ਹਰ ਸੁੱਖ ਸੁੱਖਾਂ ਦਾ ਖਜ਼ਾਨਾ, ਸੁੱਖ ਸਾਗਰ ਬਣ ਜਾਂਦਾ ਉਹਦਾ ਹਿੱਤ।
ਗੁਰਮੁਖੀ ਨਾਦਨ, ਗੁਰਮੁਖੀ ਵੇਦਨ, ਗੁਰਮੁਖੀ ਰਹਿ ਸੰਗ।
ਬਾਕੀ ਰਹਿ ਗਿਆ ਨਾਦ, ਧੁਰ ਕੀ ਬਾਣੀ। ਉਹ ਬੰਦਾ ਤਾਂ ਗੁਰਮੁਖ ਹੈ, ਇਹ ਗੁਰਮੁਖ ਹੈ, ਗੁਰਮੁਖ ਦਾ ਲੱਛਣ ਹੈ। ਗੁਰਮੁਖ ਗਾਵੇ ਕੋਈ ਸੁਣੇ, ਕੋਈ ਸਿੱਖ ਕੋਈ ਪੜ੍ਹੇ ਕੋਈ ਸੁਣੇ, ਗੱਲ ਕੋਈ ਕੋਈ ਫਰਕ ਨਹੀਂ, ਪਰ ਭਾਉ ਹੋਵੇ ਹਿਰਦੇ ਚ, ਫਿਰ ਕੀ ਹੁੰਦਾ। ਜੇ ਇਹ ਵਸਦਾ ਹੋ ਜੇ ਗੁਰਮੁਖ ਨਾਦਮ, ਜੋ ਬੋਲਦਾ ਗੁਰਮੁਖ ਉਹੀ ਨਾਦ ਹੁੰਦਾ, ਨਾਦ ਕੋਈ ਹੋਰ ਨਹੀਂ ਹੁੰਦਾ। ਨਾਦ ਦਾ ਮਤਲਬ ਆਵਾਜ਼, ਗੁਰਮੁਖ ਦੀ ਆਵਾਜ਼ ਹੀ ਨਾਦ ਹੁੰਦੀ ਹੈ, ਗੁਰਮੁਖ ਹੀ ਨਾਦ ਨੂੰ ਪ੍ਰਗਟ ਕਰਦੇ ਨੇ। ਗੁਰਮੁਖਾਂ ਨੇ ਬਾਣੀ ਪ੍ਰਗਟ ਕੀਤੀ ਹੈ, ਨਾਦ ਇਹ ਪ੍ਰਗਟ ਕੀਤਾ ਹੋਇਆ, ਹੋਰ ਕੀ ਹੈ। ਬਿਨਾਂ ਗੱਲਾਂ ਤੇ ਸੁਣਦਾ ਹੁੰਦਾ ਨਾਦ, ਉਹਨਾਂ ਨੇ ਉਹ ਨਾਦ ਪ੍ਰਗਟ ਕਰਤਾ ਜਿਹੜਾ ਸਾਨੂੰ ਸੁਣਦਾ ਕਰਨਾ। ਸਾਡੇ ਵਾਸਤੇ ਤਾਂ ਇਹੀ ਨਾਦ ਹੈ, ਹਾਲੇ ਹੀ ਨਾਦ ਹੈ। ਗੁਰਮੁਖ ਤੋਂ ਪਹਿਲਾਂ ਇਹ ਨਾਦ ਹੈ, ਗੁਰਮੁਖ ਬਣੇ ਤੇ ਨਾਦ ਹੋਰ ਹੋਊਗਾ। ਇਹ ਇਨਡਾਇਰੈਕਟ ਨਾਦ ਹੈ, ਉਹ ਡਾਇਰੈਕਟ ਨਾਦ ਹੋਊਗਾ। ਹੈ ਨਾਦ ਪਰ ਇਨਡਾਇਰੈਕਟ ਹੈ, ਡਾਇਰੈਕਟ ਨਹੀਂ ਹੈ। ਇਹ ਕੰਨਾਂ ਨਾਲ ਸੁਣਨ ਵਾਲਾ, ਉਹ ਬਿਨਾਂ ਕੰਨਾਂ ਤੇ ਸੁਣਨ ਵਾਲਾ ਹੁੰਦਾ, ਡਾਇਰੈਕਟ। ਇਹ ਗੁਰਬਾਣੀ ਹੈ ਇਨਡਾਇਰੈਕਟ ਨਾਦ, ਉਹ ਬਾਣੀ ਹੈ ਡਾਇਰੈਕਟ ਨਾਦ। ਦੋਵਾਂ 'ਚ ਫਰਕ ਰੱਖਿਆ ਹੋਇਆ ਗੁਰਬਾਣੀ 'ਚ। ਹੁਣ ਬਾਣੀ ਕਿਆ ਹੈ, ਗੁਰਬਾਣੀ ਕਿਆ ਹੈ? ਬਾਣੀ ਗੁਰੂ,
ਗੁਰੂ ਹੈ,
ਗੁਰੂ ਹੈ ਬਾਣੀ। ਉਹ ਕਿਹੜੀ ਬਾਣੀ? ਤੁਰਕੀ ਬਾਣੀ ਵਿੱਚ ਬਾਣੀ ਅੰਮ੍ਰਿਤ, ਉਸ ਬਾਣੀ 'ਚ ਸਾਰੇ ਅੰਮ੍ਰਿਤ ਹੁੰਦਾ, ਉਹ 'ਚ ਲੱਸੀ ਨਹੀਂ ਹੁੰਦੀ, ਉਹਨੂੰ ਰੜਕਣ ਦੀ ਲੋੜ ਨਹੀਂ, ਨਿਰਾ ਮੱਖਣ ਹੁੰਦਾ। ਫਿਰ ਕਿਆ ਗੁਰਬਾਣੀ ਕਹੇ? ਹੁਣ ਆਹ ਆ ਗਈ ਗੁਰਬਾਣੀ। ਗੁਰਬਾਣੀ ਕਹੇ, ਜੋ ਗੁਰਬਾਣੀ ਕਹਿੰਦੀ ਹੈ, ਸੇਵਕ ਜਨ ਮੰਨੇ, ਸਿੱਖ ਜਿਹੜੇ ਸੇਵਕ ਨੇ ਇਹਨੂੰ ਮੰਨਣ। ਪ੍ਰਤੱਖ ਗੁਰੂ, ਉਹ ਗਿਆਨ ਜਿਹੜਾ ਹੈਗਾ ਗੁਰੂ, ਪ੍ਰਤੱਖ ਹੋ ਜਾਂਦਾ ਇਹ ਗਿਆਨ ਗੁਰੂ, ਉਹਦਾ ਦਰਸ਼ਨ ਹੋਣਾ ਹੈ। ਪ੍ਰਤੱਖ ਗਿਆਨ ਦਾ ਦਰਸ਼ਨ ਸਮਝ ਆ ਜਾਂਦਾ, ਉਸ ਗਿਆਨ ਨਾਲ ਆਤਮ ਦਰਸ਼ਨ ਹੋਣਾ, ਉਸ ਗਿਆਨ ਦੀ ਰੋਸ਼ਨੀ ਚ ਕਿੱਥੇ ਹੋਣਾ? ਗੁਰ ਗਿਆਨ ਘੱਟ ਬਲਿਆ ਹਿਰਦੇ ਚ ਚਾਨਣ ਹੋਣਾ, ਉਹਦਾ ਘੱਟ ਵਿੱਚ ਗੁਰ ਗਿਆਨ ਘੱਟ ਬਲਿਆ। ਸਾਡਾ ਜਿਹੜਾ ਗਿਆਨ ਹੈ ਨਾ, ਉਹਨੂੰ ਬਲ ਦੇਣਾ। ਗਿਆਨ ਤਾਂ ਤੱਕ ਤਾਂ ਸਾਡੇ ਕੋਲ ਹੈਗਾ, ਤੇਲ ਤਾਂ ਹੈਗਾ, ਬਲਦਾ ਨਹੀਂ ਉਹ। ਤੇਲ ਹੋਵੇ ਪਰ ਅੱਗ ਤਾਂ ਚਾਹੀਦੀ ਹੈ ਨਾ, ਉਹਨੂੰ ਅੱਗ ਬ੍ਰਹਮਾਗਨ ਪੈਣੀ ਹੈ, ਇਹਨੇ ਤਾਂ ਬਾਲ ਦੇਣਾ ਉਹ। ਸਾਡਾ ਹੀ ਗਿਆਨ ਅੰਦਰ ਬਾਲ ਦੇਣਾ। ਨਾਮ ਤੇਰਾ ਦੀਰਾ, ਨਾਮ ਤੇਰੋ ਬਾਤੀ, ਤਾਂ ਸਭ ਕੁਛ ਹੈਗਾ। ਪਰ ਜੋਤ ਲਾਏ ਜਗਦੀਸ਼ ਚੜਾਇਆ, ਬੂਝੇ ਬੂਝਣ ਹਾਰਾ। ਜਗਦੀਸ਼ ਦੀ ਜੋਤ ਨਾਲ, ਉਹਦੀ ਬੁੱਧੀ ਨਾਲ ਫੇ ਜਲਣਾ ਇਹਦੇ ਅੰਦਰ ਵਾਲਾ। ਬਾਹਰੋਂ ਚਾਹੀਦਾ ਦੀਵਾ, ਦੀਵਾ ਜਾਲਣ ਵਾਸਤੇ, ਫਿਰ ਉਹ ਜਾ ਉਹ ਜਲ ਪਿਆ ਬਾਹਰ ਦੀ, ਫਿਰ ਲੋੜ ਨਹੀਂ। ਗੁਰਬਾਣੀ ਤਾਂ ਜਲਾਉਂਦੀ ਹੈ ਸਾਡੇ ਹੀ ਗਿਆਨ ਨੂੰ। ਗੁਰਗਿਆਨ ਘੱਟ
ਬਲਿਆ,
ਜਗਾਉਣਾ ਲਿਖਿਆ ਦੀਵਾ, ਜਗਾਈ ਦਾ ਹੁੰਦਾ, ਬਾਲੀ ਦਾ ਨਹੀਂ। ਇਹ ਸੁੱਤਾ ਹੋਇਆ ਜਗਾਇਆ, ਇਹਨੂੰ ਜਗਾਉਣ ਦਾ ਜਾਗਿਆ ਸੁੱਤਾ, ਜਾਗ ਲਿਆ ਔਰ ਮਨ ਸੁੱਤਾ, ਯਾਨੀ ਜੋਤ ਤੇਲ ਦੇ ਰੂਪ ਚ ਸੁੱਤੀ ਪਈ ਹੁੰਦੀ ਹੈ, ਐਂ ਕਹਿ ਲਓ। ਤੇਲ ਜਿਹੜਾ ਹੈਗਾ ਉਹਦੇ ਰੂਪ ਜੋਤ ਵਿੱਚ ਸੁੱਤੀ ਪਈ ਹੈ, ਉਹਦਾ ਰੂਪ ਸੁੱਤੇ ਪੈਣ ਵਾਲਾ ਤੇਲ ਹੈ, ਜਾਗਦੇ ਦਾ ਰੂਪ ਲੈਟ ਹੈ, ਬਦਲ ਗਿਆ ਨਾ ਰੂਪ, ਫਿਰ ਚਾਨਣ ਕਰਤਾ ਉਹਨੇ। ਤਾਂ ਇਹ ਕਹਿੰਦਾ ਦੀਵਾ ਜਗਾ ਦਿਓ, ਕੋਈ ਬਾਲ ਦੋ ਵੀ ਕਹਿੰਦੇ ਨੇ, ਪਰ ਜਗਾ ਦਿਓ ਕਹਿੰਦੇ, ਤੇਲ ਜਗਾਇਆ ਤੱਤ, ਤੇਲ ਨੂੰ ਆਪਣਾ ਆਪ ਤਾਂ ਦੇ ਦਿੰਦਾ।
ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖੀ ਰਿਹਾ ਸਮਾਈ,
ਗੁਰਮੁਖੀ ਨਾਦੰ ਗੁਰਮੁਖੀ ਵੇਦੰ, ਨਾਦ ਗੁਰਮੁਖਾਂ ਨੇ ਪ੍ਰਗਟ ਕੀਤਾ ਹੈ, ਇਹਦਾ ਜਿਹੜਾ ਵੇਦ ਹੈ ਗਿਆਨ ਹੈ। ਵੇਦੰ ਵੇਦ ਤੋਂ ਬੜੇ ਭਜਦੇ ਨਾਲ ਅਰਜੀ ਹੈ, ਆ ਵੇਦੰ ਇੱਥੇ ਵੇਦੰ ਨੂੰ ਦੱਸੋ ਕੀ ਕਰੋਗੇ, ਵੇਦ ਤੋਂ ਵਿਦਵਾਨ ਬੜੇ ਭਜਦੇ ਨੇ। ਵੇਦ ਦਾ ਮਤਲਬ ਹੁੰਦਾ ਗਿਆਨ, ਗੁਰਮੁਖੀ ਵੇਦੰ ਗੁਰਬਾਣੀ ਦਾ ਗਿਆਨ ਗੁਰਮੁਖੇ ਪ੍ਰਗਟ ਕਰਨਗੇ, ਗੁਰਮੁਖਾਂ ਦਾ ਲਿਖਿਆ ਹੋਇਆ ਇਹ ਜਿਹੜਾ ਹੈ ਨਾ ਗੁਰਬਾਣੀ ਉਚਾਰਨ ਕੀਤੀ ਹੋਈ ਹੈ ਨਾ, ਨਾਦ ਦਾ ਜਿਹੜਾ ਹੈ ਸਮਝ ਲਓ ਉਲੱਥਾ ਕੀਤਾ ਹੋਇਆ, ਉਲੱਥਾ ਕੀਤਾ ਹੈ ਨਾਦ ਦਾ, ਇਹ ਵਖਿਆਨ ਕੀਤਾ ਹੋਇਆ ਨਾਦ ਦਾ, ਇਹਦੇ ਗਿਆਨ ਨੂੰ ਗੁਰਮੁਖੇ ਸਮਝ। ਵੇਦਮ ਗੁਰਮੁਖ ਵੇਦਮ ਕਿਉਂ, ਉਹ ਕਾਹਦੇ ਕਰਨਗੇ ਬਈ, ਦੂਜੇ ਕਾਹਦੇ ਨਹੀਂ ਕਰਨਗੇ, ਕਿਉਂਕਿ ਗੁਰਮੁਖੀ ਰਿਹਾ ਸਮਾਈ, ਗੁਰਮੁਖਾਂ ਵਿੱਚੋਂ ਆਪ ਸਮਾਇਆ ਹੁੰਦਾ, ਉਹੀ ਕਰਦਾ ਗੁਰਮੁਖਾਂ ਨੂੰ ਕਰਦਾ, ਗੁਰਮੁਖ ਨਹੀਂ ਕਰਦਾ, ਉਹ ਆਪ ਹੀ ਕਰਦਾ, ਆਪ ਹੀ ਉਹਨੇ ਨਾਦ ਬੋਲਿਆ, ਆਪ ਹੀ ਉਹਨੇ ਉਚਾਰਨ ਕੀਤਾ, ਆਪ ਹੀ ਅਰਥ ਕਰਦਾ। ਆਹੋ ਗੁਰਮੁਖੀ ਰਿਹਾ ਸਮਾਈ, ਗੁਰਮੁਖਾਂ ਦੇ ਵਿੱਚ ਸਮਾਇਆ ਹੁੰਦਾ, ਉਹੀ ਬੁੱਧੀ ਵਿਵੇਕ ਜੀ ਨੇ ਉਚਾਰਨ ਕੀਤਾ, ਉਹੀ ਵਿਵੇਕ ਬੁੱਧੀ ਇਹਨੂੰ ਅਰਥਾਉਂਦੀ ਹੁੰਦੀ ਹੈ, ਉਹ ਪਰਮੇਸ਼ਰ ਦੀ ਬੁੱਧੀ ਆਪਣੀ ਤਾਂ ਹੈ ਨਹੀਂ, ਉਹ ਆਪਣੀ ਕਿੱਥੇ ਹੁੰਦੀ ਹੈ, ਮੇਰੀ ਤਾਂ ਮਤ ਥੋੜ੍ਹੀ ਰਹੋ, ਸਾਡੇ ਵਾਲੀ ਤਾਂ ਥੋੜ੍ਹੀ ਹੋ ਸੀ, ਤਾਂ ਅਰਥਾਉਂਦੇ ਨੇ ਕਿਉਂਕਿ ਗੁਰਮੁਖੀ ਰਹਾ, ਗੁਰਮੁਖਾਂ ਵਿੱਚੋਂ ਆਪ ਹੀ ਸਮਾਇਆ ਹੁੰਦਾ। ਇਦੋਂ ਘੱਟ ਹੁਣ ਵਿਦਵਾਨ ਕਿਵੇਂ ਅਰਥਾ ਦੇਣਗੇ, ਸੁੱਤੇ ਪਏ ਨੇ, ਪਹਿਲੀਆਂ ਭਗਤੀਆਂ 'ਚ ਲਿਖਿਆ ਪਿਆ ਗੁਰਬਾਣੀ ਦਿੱਤਾ, ਜਿਹੜੇ ਝੱਖ ਮਾਰਦੇ ਨੇ ਯੂਨੀਵਰਸਿਟੀ 'ਚ ਕੀ ਕਰਦੇ ਨੇ, ਗੁਰਮੁਖ ਬਣ ਜਾਣ ਦੇ ਅਰਥਾ ਲੈਂਦੇ, ਇੰਨਿਆਂ ਦੀ ਲੋੜ ਹੀ ਨਹੀਂ ਸੀ, ਇੱਕੋ ਬੰਦਾ ਬਥੇਰਾ ਸੀ, ਇੱਕੋ ਬੰਦਾ ਬਹੁਤ ਸੀ, ਕੀ ਦਾ ਲੋੜ ਸੀ ਕਰੋੜਾਂ ਰੁਪਈਏ ਖਰਚ ਕਰਨ ਦੀ, ਉੱਥੇ ਕੀ ਲੋੜ ਪਈ ਸੀ ਇੰਨੀਆਂ ਚੇਅਰਾਂ ਕਰਨ ਦੀ, ਕੀ ਕਰ ਲਿਆ ਫਿਰ ਇਹਨਾਂ ਨੇ ਇੰਨੇ ਖਰਚ ਕਰਕੇ, ਕਰ ਲਿਆ ਕੁਛ ਨਾ, ਸੰਸਾਰੀ ਆਦਮੀ ਕੁਛ ਕਰ ਸਕਦੇ ਨੇ, ਨਾ ਇਹਨਾਂ ਦੇ ਕਰੋੜਾਂ ਅਰਬਾਂ ਰੁਪਈਏ ਕੁਛ ਕਰ ਸਕਦੇ ਨੇ, ਉਹਦਾ ਤਾਂ ਮਸਲਾ ਹੀ ਨਹੀਂ ਹੈ। ਨਾਮਦੇਵ ਨੇ ਕਿਹੜਾ ਖਰਚ ਕੀਤਾ ਸੀ, ਕਿਹਨੇ ਖਰਚ ਕੀਤਾ, ਨਾਮਦੇਵ ਦੇ ਤਾਂ ਵਿਚਾਰੇ ਕੱਪੜੇ ਵੀ ਖਾਂਦੇ, ਅੱਠਵੇਂ ਦਿਨ ਧੋਦਾ ਹੋਊ ਖਾਂਦੀ ਨਹੀਂ, ਗਰੀਬੀ ਕਿੰਨੀ, ਉਹ ਕਿਵੇਂ ਪਹੁੰਚ ਗਿਆ, ਪੈਸੇ ਦੀ ਗੱਲ ਨਹੀਂ ਹੈ, ਇਹ ਤਾਂ ਪ੍ਰੇਮ ਦੀ ਖੇਡ ਹੈ, ਪੈਸੇ ਦੀ ਖੇਡ ਨਹੀਂ ਹੈ, ਪੈਸੇ ਦੀ ਖੇਡ ਨਹੀਂ ਹੈ, ਜਿਹਨੂੰ ਪ੍ਰੇਮ ਕੀਓ ਤੇ ਨਹੀਂ ਪ੍ਰਭ, ਕਦੋਂ ਪਾਜਾ ਕਹਿੰਦਾ ਸਾਚ ਕਹੋ ਸੁਣ ਲਿਓ ਸਭੇ, ਸੱਚੀ ਗੱਲ ਕਹਾਂ ਸਾਰੇ ਸੁਣ ਲਓ, ਸੁਣਿਆ ਹੀ ਨਹੀਂ ਇਹਨਾਂ ਨੇ, ਕੰਨਾਂ 'ਚ ਤਾਂ ਬੁੱਝੇ ਦਿੱਤੇ ਹੋਏ ਨੇ, ਇਹਨਾਂ ਦੇ ਕੰਨਾਂ 'ਚ ਬੁੱਝੇ ਨੇ ਸੂਤ ਕਦੇ, ਜੇ ਬੁੱਝੇ ਨਹੀਂ ਤਾਂ ਕੰਨੀ ਬੁੱਝੇ ਦੇ ਲੈਂਦੇ ਨੇ, ਕੰਨੀ ਬੁੱਝੇ ਦੇ ਰਹਾ, ਉਹ ਤਾਂ ਫਰੀਦ ਕਹਿੰਦਾ ਵੀ ਆਹ ਜਿਹੜੀ ਸੰਸਾਰ ਦੀ ਗੱਲ ਹੈ ਉਹਦੇ ਵਾਸਤੇ ਬੁੱਝੇ ਦਿੱਤੇ ਨੇ ਮੈਂ, ਪਰ ਇਹ ਜਿਹੜੇ ਮਨਮੁੱਖ ਨੇ ਉਹਨਾਂ ਨਿਰਾਕਾਰ ਦੀ ਗੱਲ ਵਾਸਤੇ ਬੁੱਝੇ ਦਿੱਤੇ ਹੁੰਦੇ ਨੇ, ਇੱਤੀ ਬੱਗੇ ਪਾਉਣ, ਕਹਿੰਦਾ ਬਾਲਣ ਦੀ ਗੱਲ ਵਾਸਤੇ ਬੁੱਝੇ ਦੇ ਲਓ ਕੰਨਾਂ 'ਚ, ਹੁਣ ਸੁਣੋ ਹੀ ਨਾ ਇਹਨਾਂ ਦੀ, ਸੰਸਾਰ ਦੀ ਨਾ ਸੁਣੋ, ਇਹ ਬਥੇਰਾ ਕੁਛ ਕਹੂਗਾ ਸੰਸਾਰ, ਜੋ ਬੋਲਦਾ ਹਾਥੀ ਮਗਰ ਹਜ਼ਾਰਾਂ ਲੱਖਾਂ ਕੁੱਤੇ ਭੌਂਕਦੇ ਨੇ, ਭੌਂਕੀ ਜਾਣ ਦੋ, ਕੀ ਫਰਕ ਪੈਂਦਾ, ਉਹਨਾਂ ਨੇ ਇਹ ਬਾਣੀ ਲਿਖਤੀ, ਕਬੀਰ ਨੇ ਲਿਖਤੀ, ਕਬੀਰ ਕਿੱਡਾ ਗਰੀਬ ਸੀ, ਤੁਸੀਂ ਅਰਬਾਂ ਖਰਬਾਂ ਰੁਪਈਏ ਖਰਚ ਕਰੀ ਜਾਂਦੇ ਹੋ ਕਾਹਦੇ ਵਾਸਤੇ, ਰਿਜ਼ਲਟ ਕੀ ਨਿਕਲਿਆ, ਕੁਛ ਵੀ ਨਹੀਂ ਨਾ ਨਿਕਲੇ, ਜ਼ੋਰ ਲਾ ਲਓ ਤੁਸੀਂ ਜਿੰਨਾ ਮਰਜ਼ੀ, ਪੈਸੇ ਦੀ ਖੇਡ ਨਹੀਂ ਹੈ। ਜਿਨ ਪ੍ਰੇਮ ਕੀਓ
ਤਨੀ ਬ੍ਰਹਮ ਪਾਇਆ
ਤਨੀ ਬ੍ਰਹਮ। ਇਹ ਤਾਂ ਉਹ ਜਿਹੜਾ ਇਹ ਗਿਆਨ ਹੈ ਇਹ ਤਾਂ ਉਹ ਪਾਊਗਾ ਜਿਨ ਪ੍ਰੇਮ ਕੀਤਾ ਬਾਣੀ ਨਾਲ ਪ੍ਰੇਮ ਕੀਤਾ। ਪਰ ਬਾਣੀ ਨਾਲ ਅੰਦਰੋਂ ਤਾਂ ਪ੍ਰੇਮ ਨਹੀਂ ਹੈ ਇਹਨਾਂ ਦਾ, ਮਨ ਨਾਲ ਨਹੀਂ ਪ੍ਰੇਮ। ਇਹ ਕਹਿੰਦੇ ਨੇ ਗੁਰਬਾਣੀ ਇਹੋ ਜਿਹੀ ਚਾਹੀਦੀ ਹੈ ਜਿਹੋ ਜਿਹਾ ਸਾਡਾ ਸਮਾਜ, ਇਹੋ ਜਿਹਾ ਅਰਥ ਕਰੋ ਕਿਵੇਂ ਕਰ ਲਾਂਗੇ। ਸਮਾਜ ਨੇ ਗੁਰਬਾਣੀ ਅਨੁਸਾਰ ਜਾਣਾ, ਗੁਰਬਾਣੀ ਨੇ ਕਿਸੇ ਦੇ ਅਨੁਸਾਰ ਨਹੀਂ ਆਉਣਾ। ਜਿਹਨੇ ਆਉਣਾ ਦੇ ਅਨੁਸਾਰ ਆਓ, ਜੇ ਨਹੀਂ ਆਉਣਾ ਨਾ ਆਓ। ਆਹ ਸੰਸਾਰ ਜਿਹੜਾ ਸੱਚਖੰਡ ਚੋਂ ਧੱਕਾ ਦੇ ਕੇ ਕੱਢਿਆ ਹੋਇਆ, ਇਹਦੇ ਮਗਰ ਉਹ ਸੱਚਖੰਡ ਵਾਲੇ ਲੱਗਣ। ਇਹਨਾਂ ਦੀ ਮਗਰ ਉਹ ਕਿਸੇ ਨੇ ਨਹੀਂ ਲੱਗਣਾ, ਇਹ ਲੱਗਣਾ ਲੱਗਣ, ਨਹੀਂ ਲੱਗਣਾ ਨਾ ਲੱਗਣ। ਸਰਕਾਰ ਨੇ ਜੇਲ੍ਹ ਵਾਲਿਆਂ ਦੇ ਕੈਦੀਆਂ ਦੇ ਮੁਤਾਬਕ ਕਾਨੂੰਨ ਨਹੀਂ ਬਣਾਉਣੇ, ਜੋ ਕੈਦੀ ਚਾਹੁੰਦੇ ਨੇ ਉਹ ਕਾਨੂੰਨ ਬਣਾ ਦਿਓ। ਕੈਦੀ ਦਾ ਕਹਿਣਗੇ ਵੀ ਅਸੀਂ ਰਾਜੇ ਹਾਂ, ਤੁਸੀਂ ਚਲੋ ਜੇਲ੍ਹ 'ਚ, ਫੈਸਲੇ ਅਸੀਂ ਆਪ ਕਰਾਂਗੇ ਜੇਲ੍ਹ ਦੇ। ਤਾਂ ਕੈਦੀ ਨੇ ਸਾਰੇ ਸੰਸਾਰੀ ਆਦਮੀ ਸਾਰੇ ਕੈਦੀ ਨੇ ਜਿਹੜੇ ਵਿਸ਼ਿਆਂ 'ਤੇ ਗੁਰਬਾਣੀ ਸਪਸ਼ਟ ਹੈ। ਔਰਤ ਦੇ ਵਿਸ਼ੇ 'ਤੇ ਬਾਣੀ ਸਪਸ਼ਟ ਹੈ, ਔਰਤ ਔਰ ਆਦਮੀ ਬਿਲਕੁਲ ਬਰਾਬਰ ਨਹੀਂ, ਕਿਤੇ ਵੀ ਨਹੀਂ। ਇੱਕ ਪੰਕਤੀ ਲੈ ਲਈ ਇਹਨਾਂ ਨੇ, ਸੋ ਕੇ ਮੰਦਾ ਆਖੀਏ, ਇਹਦਾ ਮਤਲਬ ਬਰਾਬਰ ਹੈ। ਕਿਵੇਂ ਕਰ ਲਿਆ ਤੁਸੀਂ ਅਰਥ? 50 ਪੰਕਤੀਆਂ ਖਿਲਾਫ ਨੇ, ਉਹ ਕਿੱਥੇ ਜਾਣਗੀਆਂ? ਤੁਸੀਂ ਜੋ ਮਰਜ਼ੀ ਕੱਲ੍ਹ ਨੂੰ ਕੀ ਪਤਾ, ਤੁਸੀਂ ਕਾਨੂੰਨ ਹੀ ਬਦਲ ਦਿਓ, ਤੁਹਾਡਾ ਪਤਾ। ਦੇਖੋ ਵੀ ਇਹਦਾ ਨੁਕਸਾਨ ਹੋ ਗਿਆ, ਕੱਲ੍ਹ ਨੂੰ ਕਾਨੂੰਨ ਬਦਲ ਦਿਓ। ਗੁਰਬਾਣੀ ਨਹੀਂ ਬਦਲਦੀ ਹੈ, ਗੁਰਬਾਣੀ ਨੇ ਸਾਡੇ ਮਗਰ ਨਹੀਂ ਜਾਣਾ, ਵਿਦਵਾਨਾਂ ਦੀ ਮਗਰ ਨਹੀਂ ਜਾਣਾ ਗੁਰਬਾਣੀ। ਕੋਈ ਇਹਨੂੰ ਮੰਨੇ ਕੋਈ ਨਾ ਮੰਨੇ, ਇਹਨੂੰ ਕੀ ਫਰਕ ਪੈਂਦਾ? ਸੰਸਾਰ ਇਹਨੂੰ ਮੰਨਦਾ ਕਿ ਨਹੀਂ ਮੰਨਦਾ, ਕੋਈ ਨਹੀਂ ਫਰਕ ਪੈਂਦਾ। ਕਿੰਨੇ ਸਿੱਖ ਬਣਦੇ ਨੇ, ਨਹੀਂ ਬਣਦੇ, ਕੋਈ ਨਹੀਂ ਫਰਕ ਪੈਂਦਾ। ਜਿਹਨੇ ਸਿੱਖ ਬਣਨਾ ਆਪਣੇ ਮਤਲਬ ਨੂੰ ਬਣਨਾ, ਆਪਣੇ ਸੁੱਖ ਵਾਸਤੇ ਬਣਨਾ, ਆਪਣਾ ਖੇੜਾ ਛਡਾਉਣ ਵਾਸਤੇ ਬਣਨਾ, ਕਿਸੇ 'ਤੇ ਅਹਿਸਾਨ ਨਹੀਂ ਕਰਨਾ ਕਿਸੇ ਨੇ। ਇਹੋ ਜਿਹੀ ਚੀਜ਼ ਨਹੀਂ ਹੈਗੀ ਵੀ ਇੰਨੇ ਬੰਦਿਆਂ ਨੂੰ ਲੋੜ ਹੈ ਇਹਨੂੰ ਬਦਲ ਲਈਏ, ਇਹ ਨਹੀਂ ਇਹੋ ਜਿਹੀ ਚੀਜ਼। ਇਸ ਕਰਕੇ ਇਹਦੇ ਜਲਾਕ ਮਾਤਰ ਕੁਛ ਵੀ ਬਦਲਿਆ ਨਹੀਂ ਜਾ ਸਕਦਾ। ਪਹਿਲਾਂ ਜਿਹਨੇ ਮੰਨਣੀ ਹੈ ਮੰਨੋ, ਜਿਹਨੇ ਨਹੀਂ ਮੰਨਣੀ ਨਾ ਮੰਨੋ, ਜਿਹਨੇ ਪੜ੍ਹਨੀ ਹੈ ਪੜ੍ਹੋ, ਨਹੀਂ ਪੜ੍ਹਨੀ ਨਾ ਪੜ੍ਹੋ। ਇਹ ਤਾਂ ਦਵਾਈ ਹੈ, ਜੰਮਣ ਮਰਨ ਤੋਂ ਛੁਟਕਾਰੇ ਦੀ। ਨੁਸਖੇ ਨੂੰ ਕਿਵੇਂ ਬਦਲੋਗੇ? ਨੁਸਖਾ ਹੈ ਇਹ, ਨੁਸਖਾ ਨਹੀਂ ਬਦਲਿਆ ਜਾਂਦਾ ਹੁੰਦਾ। ਨੁਸਖਾ ਬਦਲੋਗੇ ਉਹਦੇ 'ਚ ਸ਼ਕਤੀ ਨਹੀਂ ਰਹਿਣੀ, ਖਤਮ ਹੋ ਜੂ। ਜੇ ਨੁਸਖਾ ਬਦਲ ਲਈਏ ਪਾਵਰ ਰਹਿ ਜੂ ਅੱਜ। ਜੰਮਣ ਮਰਨ ਕੱਟਣ ਦੀ ਪਾਵਰ ਹੈ। ਪਹਿਲਾਂ ਤਾਂ ਜੰਮਣ ਮਰਨ ਕੱਟਣ ਨੂੰ ਮੰਨਦੇ ਹੀ ਨਹੀਂ ਉਹ ਵਿਦਵਾਨ ਜਿਹੜੇ ਰੌਲਾ ਪਾਉਂਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਜੰਮਣ ਮਰਨ ਕਿਵੇਂ ਕੱਟਿਆ ਜਾਂਦਾ। ਜਿੱਦਣ ਸਮਝ ਲੈਣਗੇ ਉਦਣ ਸਮਝ 'ਚ ਆਊ ਵੀ ਕੀ ਹੈ ਇਹ। ਸਮਝਣ ਵਾਲੇ ਪਾਸੇ ਤਾਂ ਗਏ ਨਹੀਂ। ਉਹ ਤਾਂ ਕਹਿੰਦੇ ਨੇ ਸਮਾਜ ਐਂ ਚਾਹੁੰਦਾ, ਦੁਨੀਆਂ ਐਂ ਚਾਹੁੰਦੀ ਹੈ, ਗੁਰਬਾਣੀ ਹੋਵੇ ਹੋਵੇ, ਉਹ ਦੁਨੀਆਂ ਮੰਨੇ ਨਾ ਮੰਨੇ, ਦੁਨੀਆਂ 'ਤੇ ਕੀ ਲੈਣੇ ਅਸੀਂ? ਗੁਰਮੁਖ ਨੇ ਦੁਨੀਆਂ 'ਤੇ ਕੀ ਲੈਣਾ? ਭਗਤਾਂ ਨੇ ਦੁਨੀਆਂ 'ਤੇ ਕੀ ਲੈਣਾ? ਭਗਤਾਂ 'ਤੇ ਸਾਰੀਆਂ
ਜੋੜ,
ਤੁਸੀਂ ਜੋੜ ਲਿਆ, ਉਹਨੇ ਜੋੜ ਆਉਂਦਾ ਨਹੀਂ, ਉਹ ਕਹਿੰਦੀ ਹੈ ਬਾਣੀ। ਤੁਸੀਂ ਸੰਸਾਰ ਨਾਲ ਜੋੜ ਲਿਆ ਉਹਨੂੰ, ਫਿਰ ਇਹਦਾ ਨਹੀਂ ਜੋੜ ਲਾਉਣਾ ਸੰਸਾਰ ਨਾਲ, ਨਾ ਇਹਨੂੰ ਲੋੜ ਹੈ। ਸਾਨੂੰ ਤਾਂ ਲੋੜ ਹੈ ਨਹੀਂ ਸੰਸਾਰ ਨਾਲ ਜੋੜ ਦੀ, ਸੰਸਾਰ ਨੂੰ ਲੋੜ ਹੈ ਇਹਦੇ ਨਾਲ ਜੁੜ ਜਾਣ, ਨਹੀਂ ਲੋੜ ਦਵਾ ਹੋਣ, ਇਹਨੇ ਕੀ ਲੈਣਾ ਕਿਸੇ ਦੇ? ਇਹ ਤਾਂ ਪਰਉਪਕਾਰ ਹੈ, ਇਹ ਤੇ ਛਤਰੀ ਹੈ ਜਮਕਾਲ ਤੋਂ ਬਚਾਉਣ ਦੀ। ਜਿਹਨੇ ਬਚਣਾ ਥੱਲੇ ਆ ਜਾਓ ਛਤਰੀ ਦੇ, ਜਿਹਨੇ ਨਹੀਂ ਆਉਣਾ ਬਾਹਰ ਰਹੋ, ਜੇ ਮਰਨਾ। ਇਹ ਤਾਂ ਛਤਰੀ ਹੈ ਜੰਮਦੇ ਡੰਡੇ ਤੋਂ ਬਚਣ ਦੀ, ਜਿਹਨੇ ਥੱਲੇ ਆਉਣਾ ਜੰਮਦੇ ਡੰਡੇ ਤੋਂ ਬਚੂ, ਨਹੀਂ ਆਉਣਾ ਬਾਹਰ ਰਹੇ, ਜੰਮਦਾ ਮਰਦਾ ਰਹੇ। ਜੇ ਇਹੀ ਗੱਲ ਹੈ ਕਿ ਇਹਦੇ 'ਚ ਛਤਰੀ ਹੈ ਨਹੀਂ ਹੈ, ਇਹ ਟੈਸਟ ਕਰ ਲਓ। ਛਤਰੀ ਹੈ ਨਹੀਂ ਹੈ ਇਹ ਗੱਲ ਦਾ ਟੈਸਟ ਲੈ ਲਓ। ਇਹਦੀ ਸਾਰਥਕਤਾ ਦਾ ਟੈਸਟ ਲਿਆ ਜਾ ਸਕਦਾ ਹੈ ਵੀ ਜਾਂ ਨਹੀਂ ਹੈ। ਪਰ ਜੇ ਛਤਰੀ ਹੈ, ਫਿਰ ਇਹ ਛਤਰੀ ਨੂੰ ਕਿਵੇਂ ਤੋੜ ਮਰੋੜ ਲਈਏ? ਜਿਹਨੂੰ ਗੋਲਾ ਕਰ ਲਈਏ ਵੀ ਉੱਥੇ ਦੀ ਗੋਲਾ ਆ ਪਵੇ, ਇਹਨੂੰ ਨਹੀਂ ਬਦਲਿਆ ਜਾ ਸਕਦਾ। ਕਿਸੇ ਨੂੰ ਹਜੇ ਆਰਡਰ ਨਹੀਂ ਬਦਲਦਾ, ਮੰਨਣਾ ਮੰਨੇ, ਨਹੀਂ ਮੰਨਣਾ ਨਾ ਮੰਨੇ। ਕੋਈ ਕਿਸੇ ਦੇ ਮਗਰ ਮਗਰ ਤੁਰਿਆ ਫਿਰਦੇ ਆ? ਇਹ ਗੱਲ ਗਲਤ ਹੈ ਕਿ ਨਾਨਕ ਸਾਰਿਆਂ ਦੇ ਮਗਰ ਤੁਰਿਆ ਫਿਰਿਆ ਸੀ? ਨਾਨਕ ਕੇਵਲ ਉਹਨਾਂ ਆਦਮੀਆਂ ਕੋਲ ਗਿਆ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਧਰਮ ਹੇਤ ਲਾਈ ਸੀ। ਉਹ ਵੀ ਪੁੱਛ ਕੇ ਗਿਆ ਵੀ ਕਿਹੜਾ ਬੰਦਾ ਇੱਥੇ ਨੇਕ ਹੈ, ਧਾਰਮਿਕ ਬੰਦਾ। ਨੇਕ ਬੰਦਿਆਂ ਕੋਲ ਗਿਆ, ਜਿਹੜੇ ਨੇਕ ਨਹੀਂ ਸੀ ਉਹਨਾਂ ਕੋਲ ਗਿਆ ਹੀ ਨਹੀਂ। ਸਿਰਫ ਇੱਕ ਬੰਦੇ ਕੋਲ ਗਿਆ ਜਿਹੜਾ ਨੇਕ ਨਹੀਂ ਸੀ, ਦਸਮ ਪਾਤਸ਼ਾਹ ਗਏ। ਉਹ ਸੀ ਬੰਦਾ ਬਾਹਰ, ਪਹਿਲਾਂ ਪਤਾ ਲੱਗ ਗਿਆ ਸੀ ਇਹਨਾਂ ਨੂੰ ਵੀ ਉਹ ਬੰਦਾ ਖਰਾਬ ਹੈ। ਉਹ ਕਹਿੰਦੇ ਜਾਣਾ ਹੀ ਅਸੀਂ ਉਹ ਖਰਾਬ ਕੋਲ, ਫਿਰ ਅੱਗੇ ਉਹਦੇ ਕੋਲ ਨਾ ਜਾਇਓ, ਹੋਰ ਸਾਰੇ ਪਿਆ। ਇੱਕ ਲਿਸਟ ਲਈ ਸੀ ਉਹਦੇ ਬੰਦਿਆਂ ਦੀ ਆਗਰੇ ਤੋਂ ਬਾਹਰ, ਉਹਨਾਂ ਸਾਧੂ ਸੀ ਉਹ 500 ਸਾਲ ਦਾ। ਕਹਿੰਦੇ ਉਹਦੀ 500 ਸਾਲ ਉਮਰ ਸੀ, ਉਮਰ ਤਾਂ ਖੈਰ ਇੰਨੀ ਹੋਣੀ ਨਹੀਂ, ਹੋਊਗਾ 100-150 ਸਾਲ, 125 ਸਾਲ, 500 ਸਾਲ ਦੀ ਉਮਰ ਨਹੀਂ ਹੈ ਇਸ ਦੌਰਾਨ ਦੇ ਵਿੱਚ ਕਿਸੇ ਆਦਮੀ ਦੀ ਰਹੀ। ਐਵੇਂ ਇਤਿਹਾਸਕਾਰ ਐਵੇਂ ਗੱਪਾਂ ਮਾਰੀ ਜਾਂਦੇ ਹੁੰਦੇ ਨੇ, ਕੋਈ ਫਾਇਦਾ ਨਹੀਂ ਇਹਨਾਂ ਗੱਲਾਂ। ਉਮਰ ਇੰਨੀ ਨਹੀਂ ਹੁੰਦੀ ਆਦਮੀ। ਉਹ ਬੜਾ ਗੁਰਮੁਖ ਸੀ, ਪਹਿਲਾਂ ਤਾਂ ਉਹਨੂੰ ਇਹ ਰਿਹਾ ਮੈਂ ਬੜਾ, ਇਹਨਾਂ ਦੀ ਉਮਰ ਛੋਟੀ ਹੈ, ਉਹ ਆਖਿਆ ਗੱਲਾਂ ਬਾਤਾਂ ਜਾ ਕੀਤੀਆਂ ਫਿਰ ਮੰਨ ਗਏ। ਫਿਰ ਤੁਸੀਂ ਉਮਰ ਦਾ ਨਹੀਂ ਰੌਲਾ, ਗਿਆਨ ਚ ਉਮਰ ਦਾ ਕੀ ਰੌਲਾ? ਨਾਲੇ ਤੁਸੀਂ ਜਾਣਦੇ ਕਈ ਜਨਮ ਦੀ ਗੱਲ। ਖੈਰ ਫਿਰ ਜਦ ਕਈ ਦਿਨ ਰੱਖਿਆ ਵੀ ਜਾਣ ਨਾ ਦੇਵੇ, ਉਹ ਕਹਿੰਦੇ ਨਹੀਂ ਅਸੀਂ ਜ਼ਰੂਰ ਜਾਣਾ। ਫਿਰ ਕਿਹੜੇ ਕਿਹੜੇ ਬੰਦੇ ਨੇ ਹੋਰ ਰਾਹ ਦੇ ਵਿੱਚ ਕਹਾ ਸੰਤ ਚੰਗੇ, ਮਤਲਬ ਚੰਗਿਆਂ ਕੋਲ ਜਾਣਾ, ਜਿਹਨੂੰ ਸੁਧਾਰ ਸਕਦੇ ਉਹਦੇ ਕੋਲ ਜਾਣਾ। ਐਵੇਂ ਰੋਟੀਆਂ ਖਾਣ ਨਹੀਂ ਸੀ ਤੁਰੇ ਫਿਰਦੇ ਹੋ ਕਿ ਦਿਨ ਕੱਟਣ ਨੂੰ ਫਿਰਦੇ ਹਾਂ ਅਸੀਂ। ਜਿਹੜਾ ਸੁਧਰ ਨਾਲ ਉਹਨੂੰ ਸੁਧਾਰਨਾ, ਕਬਾੜਖਾਨੇ ਦੀ ਗੱਡੀ ਨੂੰ ਕੋਈ ਮਿਸਤਰੀਆਂ ਦੇ ਭੇਜਦਾ ਹੁੰਦਾ, ਲੱਗਦੇ ਕਬਾੜਖਾਨੇ ਦਾ ਮਾਲ ਹੁੰਦਾ, ਕਬਾੜਖਾਨੇ ਨੂੰ ਨਹੀਂ ਗੁਰੂ ਠੀਕ ਕਰਦੇ ਸੀ। ਉਹਦਾ ਜੀ ਚ ਮਾੜਾ ਮੋਟਾ ਕਮੀ ਸੀ, ਉਹਨੂੰ ਠੀਕ ਕਰਕੇ ਲਾਈਨ ਤਾਂ ਲੈ ਆਉਣਾ। ਉਹਨੇ ਕਿਹਾ ਬਾਕੀ ਕਿਤੇ ਚਲੇ ਜਾਇਓ, ਦੱਸਦੇ ਵੀ ਉਹ ਫਲਾਣਾ ਬੰਦਾ ਮਸ਼ਹੂਰ ਜ਼ਿਆਦਾ, ਉਹਦੇ ਕੋਲ ਨਾ ਜਾਇਓ, ਬੰਦਾ ਠੀਕ ਨਹੀਂ। ਕਹਿੰਦੇ ਜਾਣਾ ਹੀ ਪੈਦਾ ਉਹਦੇ ਕੋਲ, ਤਾਂ ਗਏ ਸੀ। ਉਹ ਦੁਖੀ ਕਰਦਾ ਸੀ ਸੰਤਾਂ ਦੀ ਬੇਇੱਜ਼ਤੀ ਕਰਦਾ ਸੀ। ਕਹਿੰਦੇ ਜੀ ਸੰਤਾਂ ਨੂੰ ਬੁਲਾ ਲੈਂਦਾ, ਫਿਰ ਉਹ ਬੇਇੱਜ਼ਤੀ ਕਰਦਾ, ਮੰਜਾ ਉਲਟਾ ਲੈਂਦਾ, ਫਿਰ ਉਹਦੇ ਚੇਲੇ ਰੌਲਾ ਪਾ ਦਿੰਦੇ ਨੇ। ਬੰਦਾ ਸ਼ਕਤੀ ਨਾਲ ਕੀ ਟਾਉਣਾ ਸੀ, ਥੱਲੇ ਰੱਖਿਆ ਹੋਊ ਕੋਈ ਤਖ਼ਤਾ ਤੁਖਤਾ, ਥੱਲੇ ਕੋਈ ਟੋਟਾ ਪੱਟ ਕੇ, ਟੈਕਨੀਕ ਸੀ ਉਹਦੀ ਜਿਹਦੇ ਨਾਲ ਪੱਟ ਦਿੰਦਾ ਸੀ ਮੰਜਾ, ਹੋਰ ਕੀ ਸੀ। ਇਹ ਪਾਵੇ ਇਹੋ ਜਿਹੇ ਹੋਣੇ ਨੇ, ਜੋ ਵੀ ਕੁਛ ਸੀ, ਗੱਲਾਂ ਨਹੀਂ ਸੀ ਜਾਂਦੇ, ਚੰਗੇ ਬੰਦਿਆਂ ਕੋਲ ਜਾਂਦੇ ਸੀ ਸੁਧਾਰਨ ਵਾਸਤੇ। ਇਸ ਕਰਕੇ ਚੰਗੇ ਬੰਦਿਆਂ ਦੀ ਲੋੜ ਹੈ ਗੁਰਬਾਣੀ ਨੂੰ, ਮਾੜਿਆਂ ਦੀ ਕੋਈ ਲੋੜ ਨਹੀਂ। ਜਿਹੜੇ ਗੁਰਬਾਣੀ ਨੂੰ ਚਾਹੁੰਦੇ ਨੇ, ਜੇ ਸੰਸ਼ੋਧਨ ਕਰੋ, ਇਹ ਚਾਹੋ ਕਰੋ, ਉਹਨਾਂ ਦੀ ਕੋਈ ਲੋੜ ਨਹੀਂ ਤੁਰੇ ਫਿਰ। ਉਹਦਾ ਮਨਮੁੱਖ ਨੇ, ਉਹ ਜੀ ਤਰੀਆ ਚਿਰੇ ਤੇ ਜੀ ਫਲਾਣੇ ਚਿਰੇ, ਤੈਨੂੰ ਊੜੇ ਦਾ ਫਲਾ ਨਹੀਂ ਕੀ ਹੁੰਦਾ, ਹੋਰ 35 ਜੂੜਾ ਕਿਉਂ ਨਹੀਂ ਕਿਸੇ ਚੀਜ਼ ਕਿਉਂ ਹੈ? ਪਹਿਲਾਂ ਊੜਾ ਕਿਸੇ 35 ਵਰਡ ਦੀ ਚੂੜਾ ਨਹੀਂ ਹੈ, ਪਹਿਲਾਂ ਇਹ ਤੋਂ ਸ਼ੁਰੂ ਹੁੰਦੀ ਹੈ ਸਾਰੀ। ਇੱਥੇ ਪਹਿਲਾਂ ਊੜਾ, ਇਹ ਪੜ੍ਹਾਈ ਹੋਰ ਹੈ। ਉਹ ਅਲਫ ਤੋਂ ਸ਼ੁਰੂ ਹੁੰਦੀ ਹੈ, ਉਹ ਏ ਤੋਂ ਸ਼ੁਰੂ ਹੁੰਦੀ ਹੈ, ਇਹਨਾਂ ਦੀ ਆ ਤੋਂ ਸ਼ੁਰੂ ਹੁੰਦੀ ਹੈ ਹਿੰਦੀ, ਇੱਥੇ ਊੜੇ ਤੋਂ ਸ਼ੁਰੂ ਹੁੰਦੀ ਹੈ। ਊੜੇ ਨਾਲ ਓਂਕਾਰ ਬਣ ਜਾਂਦਾ ਇਕੱਲੇ ਨਾਲ, ਓਂਕਾਰ ਊੜੇ ਨਾਲ ਬਣ ਜਾਂਦਾ ਇਕੱਲੇ ਨਾਲ, ਤਿੰਨੇ ਲੋਕ ਊੜੇ ਦੇ ਵਿੱਚ ਸਵਾਦ ਹੈ, ਤਿੰਨੇ ਲੋਕ ਨੇ ਊੜੇ ਚ।
ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ,
ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਇਹ ਗੁਰ ਗੁਰ ਨੇ, ਗੁਰ ਦਾ ਮਤਲਬ ਦਾ ਗਿਆਨ ਦੇਣ ਵਾਲੇ, ਇਹ ਗੁਰੂ ਨਹੀਂ ਹੈ ਇਹਨਾਂ 'ਚ ਕੋਈ ਵੀ। ਗੁਰ ਉਹ ਹੁੰਦਾ ਜਿਹਦੇ ਕਾਂ ਚੇਲੇ ਹੁਣ ਕਹਤੇ ਗੁਰ ਚੇਲੇ ਫੁਨ ਹੁਆ, ਸੰਸਾਰ ਜਿਹਦੇ ਚੇਲੇ ਹੁੰਦੇ ਨੇ ਗੁਰ ਹੁੰਦਾ, ਨਾਨਕ ਗੁਰ ਹੋ ਸਕਦਾ ਗੁਰੂ ਨਹੀਂ ਹੈ, ਚੇਲੇ ਨੇ। ਗੁਰ ਨਾਨਕ ਮੇਰੀ ਪੈਜ ਸਵਾਰੀ, ਗੁਰ ਆਇਆ। ਗੁਰ ਦਾ ਮਤਲਬ ਗਿਆਨ ਹੁੰਦਾ, ਗਿਆਨ ਦੇਣ ਵਾਲਾ ਵੀ ਗੁਰ ਹੈ, ਉਹਦਾ ਗਿਆਨ ਵੀ ਗੁਰ ਹੈ। ਗਿਆਨ ਨੂੰ ਵੀ ਗੁਰ ਕਹਿੰਦੇ ਨੇ, ਗਿਆਨ ਦੇਣ ਵਾਲੇ ਨੂੰ ਵੀ ਗੁਰ ਕਹਿੰਦੇ ਨੇ। ਚਾਹੇ ਉਹਦੇ ਗਿਆਨ ਨੂੰ ਸਮਝ ਲਓ ਜੇ ਦਿੱਤਾ ਉਹ ਗੁਰ ਹੈ, ਚਾਹੇ ਦੇਣ ਵਾਲਾ ਗੁਰ ਹੈ, ਇੱਕੋ ਹੀ ਗੱਲ ਹੈ, ਦੋਵਾਂ ਦਾ ਅਰਥ ਹੈ। ਕਿ ਗੁਰ ਮੇਰਾ ਗਿਆਨ, ਗੁਰ ਦੇ ਧਿਆਨ ਗਿਆਨ ਨੂੰ ਵੀ ਗੁਰ ਕਿਹਾ। ਇਹ ਗੁਰਦੇਵ ਕਿਹਾ, ਪਿੱਛੇ ਆਇਆ ਗੁਰਦੇਵ, ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਦਾ ਮਤਲਬ ਗਿਆਨ ਦੇਣ ਵਾਲਾ ਗੁਰੂ ਰਾਖਵਾਂ ਸ਼ਬਦ ਹੈ ਕੋਈ ਗੁਰੂ ਉਹ ਹੈ ਜਿਹੜਾ ਸਾਰੇ ਜੀਵ ਜੰਤ ਨੂੰ ਗਿਆਨ ਦੇਣ ਵਾਲਾ ਚੰਦ ਸੂਰਜ ਦਾ ਗਿਆਨ ਵੀ ਉਹਦੇ ਵਿੱਚ ਹੈ ਸਭ ਨੂੰ ਉਹਦਾ ਹੁਕਮ ਹੈ ਗੁਰੂ ਦਾ ਬਾਣੀ ਗੁਰੂ ਹੈ ਉਹ ਸਾਰੇ ਕਾਸੇ ਨੂੰ ਕੰਟਰੋਲ ਕਰਨ ਵਾਲਾ ਜੋ ਹੈ ਉਹ ਗੁਰੂ ਹੈ ਹਾਂ ਉਹ ਵੀ ਗਿਆਨ ਗੁਰੂ ਹੈ ਉਹਦਾ ਨਾਮ ਵੀ ਹੈ ਉਹ ਵੀ ਗਿਆਨ ਗੁਰੂ ਹੈ ਗਿਆਨ ਗੁਰੂ ਆਤਮ ਉਪਦੇਸੋ ਆਤਮਾ ਦਾ ਉਪਦੇਸ਼ ਜਿਹੜਾ ਹੈਗਾ ਆਤਮਾ ਨੂੰ ਉਪਦੇਸ਼ ਕਰਦਾ ਉਹ ਗੁਰੂ ਹੈ ਆਤਮਾ ਆਦਮੀ ਚ ਨਹੀਂ ਹੈ ਆਤਮਾ ਸਾਰਿਆਂ ਚ ਹੈ ਸਾਰੇ ਜੀ ਹੈ ਜੰਤ ਚ ਆਤਮਾ ਇਕੱਲੇ ਆਦਮੀ ਚ ਉਪਦੇਸ਼ ਨਹੀਂ ਆਤਮਾ ਸਾਰਿਆਂ ਚ ਹੀ ਹੈ ਇਕੱਲੇ ਆਦਮੀ ਦੀ ਗੱਲ ਜਿਹੜਾ ਬੰਦਾ ਸਾਡਾ ਜਿਹਨੂੰ ਅਸੀਂ ਗੁਰੂ ਕਹਿੰਦੇ ਇਕੱਲਾ ਆਦਮੀ ਨੂੰ ਉਪਦੇਸ਼ ਕਰੂ ਉਹ ਵੀ ਜਿਹੜਾ ਉਹਦੀ ਬੋਲੀ ਜਾਣਦਾ ਉਹਨੂੰ ਤੇ ਉਹ ਗੁਰੂ ਕਿਵੇਂ ਹੋ ਗਿਆ ਬਹੁਤ ਵੱਡਾ ਫਰਕ ਆ ਪਰ ਮੂਰਖਾਂ ਵਾਸਤੇ ਕੋਈ ਫਰਕ ਨਹੀਂ ਮੂਰਖਾਂ ਵਾਸਤੇ ਕੋਈ ਫਰਕ ਨਹੀਂ ਹੈ ਉਹ ਸੜਕ ਭਰਦਾ ਹੀ ਫਰਕ ਹੈ ਉਹਨਾਂ ਦਾ ਕਹਿੰਦੇ ਸੜਕ ਭਰਦਾ ਕੋਈ ਫਰਕ ਨਹੀਂ ਹੁੰਦਾ ਹੁਣ ਉਹਨਾਂ ਦਾ ਜਿਹੜੇ ਸਿਆਣੇ ਨੇ ਉਹਨਾਂ ਦਾ ਸੈਂਟੀਮੀਟਰਾਂ ਦਾ ਵੀ ਫਰਕ ਹੁੰਦਾ ਉਦੋਂ ਘੱਟ ਵੀ ਹੁਣ ਫਰਕ ਹੁੰਦਾ ਥਾਊਜ਼ੈਂਡ ਦਾ ਵੀ ਫਰਕ ਹੈ ਹੁਣ ਇੰਚ ਦਾ ਥਾਊਜ਼ੈਂਡ ਫਰਕ ਹੈ ਹਜ਼ਾਰਵਾਂ ਹਿੱਸਾ ਇੱਕ ਇੰਚ ਦਾ ਪਰ ਅਨਪੜ੍ਹਾਂ ਦਾ ਸੜਕ ਭਰਦਾ ਕੋਈ ਫਰਕ ਨਹੀਂ ਇੱਕ ਸੜਕ ਜ਼ਿਆਦਾ ਹੈ ਤੈਨੂੰ ਫਿਰ ਤਾਂ ਕੀ ਹੋ ਗਿਆ ਇਹਨਾਂ ਦਾ ਤਾਂ ਸੜਕ ਭਰਦਾ ਫਰਕ ਹੈ ਇਹ ਇਸ ਵਿਸ਼ੇ 'ਚ ਅਨਪੜ੍ਹ ਨੇ ਜਿਵੇਂ ਉਹਨਾਂ ਨੂੰ ਅਨਪੜ੍ਹ ਸਮਝਦੇ ਨੇ ਆਪਣੇ ਵਿਸ਼ਿਆਂ 'ਚ ਗੁਰਮਤ ਦੇ ਵਿਸ਼ੇ 'ਚ ਸਾਰੇ ਅਨਪੜ੍ਹ ਨੇ ਇਹ ਪੜ੍ਹਾਈ ਹੋਰ ਆ ਹੋਰ ਇਹਨਾਂ ਨੂੰ ਗੁਰੂ ਔਰ ਗੁਰ ਦਾ ਕੀ ਫਰਕ ਹੈ ਕਹਿੰਦੇ ਕੋਈ ਗੱਲ ਹੈ ਤੁਹਾਨੂੰ ਕੀ ਫਰਕ
ਗੁਰ ਈਸ਼ਰ
ਫਿਰ ਨਾਲੇ ਜੇ ਫਰਕ ਨਾ ਕਰਦੇ ਹੋਰ ਵੀ ਕਰ ਜੇ ਗੁਰੂ ਔਰ ਗੁਰ ਦਾ ਫਰਕ ਨਾ ਮਿਟਾਉਂਦੇ ਤਾਂ ਇਹਨਾਂ ਨੂੰ ਗੁਰੂ ਦੱਸਣਾ ਪੈਂਦਾ ਪਾਉਣ ਉਹ ਪਤਾ ਨਹੀਂ ਸੀ ਜਿਹਨਾਂ ਲੋਕਾਂ ਨੂੰ ਗੁਰੂ ਦਾ ਗਿਆਨ ਨਹੀਂ ਨਾ ਹੈਗਾ ਪਤਾ ਉਹਨਾਂ ਨੇ ਆਦਮੀ ਨੂੰ ਗੁਰੂ ਬਣਾ ਤਾ ਗੱਲ ਠੱਪ ਕਰਤੀ ਉੱਥੇ ਵੀ ਕਹਾਂ ਜਾਣ ਦੀ ਲੋੜ ਨਹੀਂ ਅਸਲ 'ਚ ਆਪਣੀ ਅਗਿਆਨਤਾ ਨੂੰ ਬਚਾਉਣ ਵਾਸਤੇ ਇਹ ਕੰਮ ਕੀਤਾ ਹੋਇਆ ਜਿਹੜੇ ਆਪ ਗੁਰੂ ਬਣੇ ਹੁੰਦੇ ਨੇ ਜੋ ਕਹਿੰਦਾ ਮੇਰੇ ਤੋਂ ਕਹਾਂ ਗੁਰੂ ਹੈ ਕੋਈ ਮੇਰੇ ਗੁਰੂ ਤੋਂ ਵੀ ਕਹਾਂ ਗੁਰੂ ਆਦਮੀ ਤੋਂ ਕਹਾਂ ਗੁਰੂ ਹੈ ਕੋਈ ਜੇ ਮੰਨ ਲੈਂਦੇ ਆਦਮੀ ਤੋਂ ਗਾਹਾਂ ਜੇ ਗੁਰੂ ਹੈ ਕੋਈ ਉਹ ਫਿਰ ਕਿਹਨੂੰ ਦੱਸਦੇ ਇਹਨਾਂ ਦਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਮੀ ਉਹਨੇ ਉਹ ਤਾਂ ਗਾਹਾਂ ਗੁਰੂ ਕੌਣ ਹੈ ਉਹਦੀ ਵਿਆਖਿਆ ਕਰਦਾ ਕੌਣ ਉਹਨੂੰ ਸਮਝਾਉਂਦਾ ਕੌਣ ਉਹ ਤਾਂ ਬਚਣ ਵਾਸਤੇ ਆਦਮੀ ਗੁਰੂ ਕਰ ਲਿਆ ਕਿਉਂ ਹੋਇਆ ਹੈ ਸਾਰੀ ਗੱਲ ਦਾ ਪਤਾ ਗੁਰਮੁਖਾਂ ਨੂੰ ਤਾਂ ਸਾਰੀ ਗੱਲ ਦਾ ਪਤਾ ਕਿਉਂ ਕੀਤਾ ਇਹਨਾਂ ਨੇ ਜਦ ਇਹ ਲੋਕ ਆਪ ਗੁਰੂ ਬਣ ਗਏ ਜਿਹੜੇ ਬਿਲਕੁਲ ਹੀ ਮੂਰਖ ਸੀ ਜਿਹਨਾਂ ਨੂੰ ਗਿਆਨ ਹੈ ਕੋਈ ਨਹੀਂ ਹੈਗਾ ਤੇ ਗੁਰੂ ਜੇ ਛੱਡ ਦਿੰਦੇ ਵੀ ਪਰਮੇਸ਼ਰ ਹੈ ਅਗਲੇ ਕਹਿੰਦੇ ਦੱਸੋ ਕੌਣ ਹੈ ਗੁਰੂ ਜੇ ਕਹਿੰਦੇ ਸਾਨੂੰ ਪਤਾ ਨਹੀਂ ਤਾਂ ਔਖਾ ਸੀ ਕਹਿੰਦੇ ਗੁਰੂ ਇਹ ਠੱਪ ਕਰਦਾ ਗੁਰੂ ਆਦਮੀ ਹੁੰਦੇ ਰੌਲਾ ਮੁੱਕਿਆ ਗਾਹਾਂ ਸਵਾਲ ਉੱਠੇ ਉੱਥੇ ਬ੍ਰੇਕ ਲਾ ਤਾ ਪੂਰੇ ਗਲੀਓ ਬੰਦ ਕਰਤੀ ਗਾਹਾਂ ਜਾਣ ਦੀ ਦੀਵਾਰ ਕਰਤੀ ਆਦਮੀ ਨੇ ਗੱਲ ਖੜੀ ਕਰਤੀ ਹੁਣ ਸਾਡੇ ਕੀ ਕੀਤੀ ਹੈ ਇਹਨਾਂ ਨੂੰ ਵੀ ਗਿਆਨ ਨਹੀਂ ਹੈ ਗਾਹਾਂ ਦਾ ਇਹ ਵੀ ਨਾਨਕ ਨਾਲ ਜੋੜ ਕੇ ਇੱਥੇ ਖੜਾ ਕਰਤਾ ਇਹਨਾਂ ਨੇ ਆਪਣੀ ਮੂਰਖਤਾ ਇਹਨੂੰ ਬਚਾਉਣ ਵਾਸਤੇ ਕੀਤਾ ਹੋਇਆ ਇਹਨਾਂ ਨੂੰ ਸਾਡਾ ਨਾਂ ਜਿਹੜਾ ਬਣਿਆ ਹੈ ਨਾ ਸਾਡਾ ਪਾਜ ਨੰਗਾ ਨਾ ਹੋ ਜਾਵੇ ਸਾਡੇ ਕੋਲ ਗਿਆਨ ਹੈ ਨਹੀਂ ਸਾਨੂੰ ਸਮਝ ਨਹੀਂ ਇਹਦੇ ਨਾਲ ਤਾਂ ਗੱਲ ਨਹੀਂ ਬਣਨੀ ਇਹਦੇ ਨਾਲ ਤਾਂ ਗੱਲ ਬਣਨੀ ਨਹੀਂ ਉਹ ਡਿਊਟੀ ਤਾਂ ਫਿਰ ਅਸੀਂ ਕੀਤੀ ਨਹੀਂ ਜਿਹੜੀ ਕਰਨੀ ਚਾਹੀਦੀ ਸੀ ਉਹ ਲਾਭ ਤਾਂ ਗੁਰਬਾਣੀ ਤੋਂ ਸਾਨੂੰ ਮਿਲਿਆ ਨਹੀਂ ਜੋ ਮਿਲਣਾ ਚਾਹੀਦਾ ਸੀ ਇਹੀ ਕਾਰਨ ਹੈ ਕਿ ਕਿਸੇ ਨੂੰ ਲਾਭ ਕਿ ਗੁਰਬਾਣੀਆਂ ਹੀ ਛੱਡਤੀ ਅਸੀਂ ਛੱਡੀ ਹੋਈ ਹੈ ਸਾਰਿਆਂ ਦੀ ਜਿੱਥੇ ਆ ਕੇ ਗੁਰਬਾਣੀ ਪੈਰ ਪੈਰ ਤੇ ਕੁਛ ਹੋਰ ਕਹਿੰਦੀ ਹੈ ਜੇ ਉਹਦੀ ਵਿਆਖਿਆ ਕਰਦੇ ਹਾਂ ਤਾਂ ਮਰਦੇ ਹਾਂ ਇਸ ਕਰਕੇ ਛੱਡ ਦਿੱਤੀ ਇਹਨਾਂ ਨੇ ਆਪੇ ਸੰਤਾਂ ਨੇ ਵੀ ਛੱਡਤੀ ਇਹਨਾਂ ਨੇ ਵੀ ਛੱਡਤੀ ਉਸ ਤਰੀਕੇ ਨਾਲ ਵਿਆਖਿਆ ਹੀ ਨਹੀਂ ਕਰਦੇ